ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ ਪੈ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਹੈ ਗੁਰੂ ਗ੍ਰੰਥ ਸਾਹਿਬ ਉਦਧ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਪਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ ਪਾਛੈ ਜੋ ਬੀਤੀ ਸੋ ਬੀਤੀ ਜੋ ਬੀਤੀ ਸੋ ਬੀਤੀ ਜੋ ਬੀਤੀ ਸੋ ਬੀਤੀ ਜੋ ਬੀਤੀ ਸੋ ਸੋ ਬੀਤੀ ਪਾਛੈ ਜੋ ਬੀਤੀ ਸੋ ਬੀਤੀ ਜੋ ਬੀਤੀ ਸੋ ਬੀਤੀ ਜੋ ਬੀਤੀ ਸੋ ਬੀਤੀ ਬੋਲੋ ਜੋ ਬੀਤੀ
चलो नंद लाला पाछे जो बीती सो बीती कई जन्म पै कीत पतंगा जन्म तै कीत पतंगा कई जन्म गजमीन कुरंगा कई जन्म पंखी सर्प होयो कई जन्म है फिर वृख जोयो मिल जगदीश मिलन की बरिया जरंकाल एह देहे संझरिया बहुते जुग फिरद्या फिरद्या बहुते जुग फिरद्या फिरद्या मानस दे ही मिल गई बहुत जुग फिर गया फिर बहुत जुग फिर गया फिर जन्म दुलंब है होए ना बारंबार ज्यो बन फल पाके पोए गिर है बहर ना लागे डार परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा साध संगत जी सब तो पहला रसना दी पवित्रता और मन दी पूर्ण एकाग्रता वास्ते सतगुरु दी बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहे गुरु जी का खालसा वाहे गुरु जी की फतेह महान बख्शिश सतगुरां दी होई है जो सानू सारयां नू मिल के बैठन दा ਸੁਭਾਗ ਸਮਾਂ ਪ੍ਰਾਪਤ ਹੋਇਆ ਮਿਲਵੇ ਕਿ ਮਹਿਮਾ ਵਰਨ ਨਾ ਸਕੋ ਨਾਨਕ ਪਰੇ ਪਰੀਲਾ। ਸੇਵਾਦਾਰਾਂ ਨੂੰ ਬੇਨਤੀ ਹੈ ਕੱਲ ਵਾਂਗੂ ਕਿ ਲਗਭਗ ਸਾਰੀ ਸੰਗਤ ਆ ਹੀ ਗਈ ਹੈ, ਮੱਥਾ ਟੇਕ ਲਿਆ ਸਭ ਨੇ, ਥੋੜੀ ਰਹਿ ਗਏ ਨੇ, ਪਿਛਲੇ ਪਾਸੇ ਰਸਤਾ ਬੰਦ ਕਰ ਦਿਓ, ਜਿਹੜੀ ਸੰਗਤ ਰਹਿ ਜਾਏਗੀ ਉਹਨਾਂ ਨੂੰ ਆਪਾਂ ਬਾਅਦ ਚ ਮੱਥਾ ਟਿਕਾ ਦਿਆਂਗੇ। ਇਕਾਗਰਤਾ ਬਣੇ, ਟਾਈਮ ਕਾਫੀ ਹੋ ਗਿਆ ਹੈ ਕਿਉਂਕਿ ਪਿੱਛੇ ਕੁਝ ਮੌਸਮ ਖਰਾਬ ਸੀ, ਇਸ ਕਰਕੇ ਸਮਾਂ ਥੋੜਾ ਲੇਟ ਹੋ ਗਿਆ। ਧਿਆਨ ਦਿਓ, ਭਾਵੇਂ ਕਿ ਬਰਸਾਤਾਂ ਦੇ ਦਿਨ ਚੱਲ ਰਹੇ ਨੇ, ਪਰ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਨੇ ਮਿਲ ਕੇ ਬੈਠਣ ਦਾ ਸਮਾਂ ਦਿੱਤਾ ਨਹੀਂ ਤੇ ਕਿਸੇ ਕਿਸੇ ਨਗਰ ਦੇ ਦੀਵਾਨ ਨੇਪਰੇ ਚੜ੍ਹਦੇ ਆ ਵਿੱਚ ਮੀਂਹ ਆ ਜਾਂਦਾ, ਹੁਣ ਜਗ੍ਹਾ ਗਿੱਲੀ ਹੋ ਜਾਂਦੀ, ਮੁਸ਼ਕਲ ਹੋ ਜਾਂਦਾ, ਕੈਂਸਲ ਹੋ ਜਾਂਦਾ ਪ੍ਰੋਗਰਾਮ। ਪਰ ਮਹਾਰਾਜ ਦੀ ਮਿਹਰ ਨਾਲ ਇਹ ਸਾਨੂੰ ਮਿਲ ਕੇ ਬੈਠਣ ਦਾ ਜੇ ਸਮਾਂ ਬਖਸ਼ਿਆ ਸਤਿਗੁਰਾਂ ਨੇ ਤੇ ਅਸੀਂ ਪੂਰਾ ਪੂਰਾ ਲਾਹਾ ਲੈਣਾ। ਅੱਜ ਮੈਂ ਵੇਖਿਆ ਹੈ ਇੱਧਰ ਵੀ ਸੰਗਤ, ਪਿਛਲੇ ਪਾਸੇ ਵੀ ਸੰਗਤ, ਜਿਹਨਾਂ ਨੂੰ ਦਿਸਦਾ ਵੀ ਕੁਛ ਨਹੀਂ ਫਿਰ ਵੀ ਬੈਠੇ, ਜਿਹਨਾਂ ਨੂੰ ਬਹਿਣ ਨੂੰ ਥਾਂ ਨਹੀਂ ਮਿਲਿਆ ਉਹ ਕਈ ਬਾਹਰ ਵੀ ਫਿਰਦੇ ਨੇ, ਕੋਈ ਪਤਾ ਹੀ ਨਹੀਂ ਵੀ ਕਿੱਥੋਂ ਤੱਕ ਸੰਗਤ ਫਿਰਦੀ। ਪਿਆਰ ਵਿੱਚ ਸਾਰੇ ਲਾਹਾ ਲੈਣ ਵਾਸਤੇ ਆਏ ਆ। ਧਿਆਨ ਦਿਓ, ਮਾਨ ਸਰੋਵਰ ਤੇ ਹੰਸ ਜਾਂਦਾ ਹੈ ਹੀਰੇ ਮੋਤੀ ਚੁਗਣ ਵਾਸਤੇ। ਸਤ ਸੰਗਤ ਜੀ, ਸ਼ਬਦ ਰੂਪੀ ਹੀਰੇ ਮੋਤੀ ਚੁਗਣ ਵਾਸਤੇ ਅਸੀਂ ਆਏ ਹਾਂ। ਇੱਕ ਹੰਸ ਹੈ, ਇੱਕ ਪਰਮ ਹੰਸ ਹੈ, ਗੁਰਸਿੱਖ ਪਰਮ ਹੰਸ ਹੈ। ਹੰਸ ਮਾਨ ਸਰੋਵਰ ਤੇ ਜਾ ਕੇ ਹੀਰੇ ਮੋਤੀ ਚੁਗਦਾ ਹੈ, ਭੁੱਖਾ ਮਰ ਜਾਏਗਾ, ਕਦੇ ਕੋਧਰਾ ਨਹੀਂ ਖਾਂਦਾ, ਕਦੇ ਮਾਸ ਨਹੀਂ ਖਾਂਦਾ, ਮੱਛੀਆਂ ਨਹੀਂ ਖਾਂਦਾ। ਮਾਨ ਸਰੋਵਰ ਤੇ ਜਾ ਕੇ ਹੰਸ ਨੂੰ ਉਹਦੀ ਖੁਰਾਕ ਪ੍ਰਾਪਤ ਹੋਏਗੀ ਤੇ ਗੁਰਸਿੱਖ ਪਰਮ ਹੰਸ ਹੈ। ਇਹ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਜਦੋਂ ਆਉਂਦਾ ਇੱਥੇ ਆ ਕੇ ਸ਼ਬਦ ਰੂਪੀ ਹੀਰੇ ਮੋਤੀ ਚੁਗਦਾ, ਇਹ ਸਾਡੀ ਅਸਲੀ ਖੁਰਾਕ ਹੈ। ਤੇ ਧਿਆਨ ਦੇਣਾ, ਹੰਸ ਨੂੰ ਭੁੱਖ ਵੀ ਲੱਗੀ ਹੋਵੇ, ਮਾਨ ਸਰੋਵਰ ਉੱਤੇ ਪਹੁੰਚ ਵੀ ਜਾਏ, ਹੀਰੇ ਮੋਤੀ ਵੀ ਸਾਹਮਣੇ ਪਏ ਹੋਣ, ਲੇਕਿਨ ਜਿੰਨਾ ਚਿਰ ਇੱਕ ਜੁਗਤੀ ਨਹੀਂ ਵਰਤਦਾ ਉਹਨਾਂ ਚਿਰ ਉਹ ਤ੍ਰਿਪਤ ਨਹੀਂ ਹੋ ਸਕਦਾ, ਉਹ ਰੱਜ ਨਹੀਂ ਸਕਦਾ। ਧਿਆਨ ਦੇਣਾ ਪਿਆਰਿਓ, ਉਹ ਜੁਗਤੀ ਕੀ ਹੈ, ਹੰਸ ਨੂੰ ਕਿਹੜੀ ਜੁਗਤੀ ਵਰਤਣੀ ਪੈਣੀ ਹੈ। ਹੰਸ ਮਾਨ ਸਰੋਵਰ ਤੇ, ਧਿਆਨ ਦਿਓ, ਹੰਸ ਮਾਨ ਸਰੋਵਰ ਤੇ ਪਹੁੰਚ ਵੀ ਜਾਏ ਫਿਰ ਵੀ ਕੁਝ ਨਹੀਂ ਖਾ ਸਕਦਾ ਜਿੰਨਾ ਚਿਰ ਇੱਕ ਜੁਗਤੀ ਨਾ ਵਰਤੇ, ਉਹਨੂੰ ਆਪਣਾ ਸਿਰ ਨੀਵਾਂ ਕਰਨਾ ਪੈਣਾ। ਆਖੋ ਸਤਨਾਮ, ਫਿਰ ਹੀ ਚੁੰਝ ਵਿੱਚ ਕੁਝ ਪੈ ਸਕਦਾ। ਜੇ ਹੰਸ ਆਪਣਾ ਸਿਰ ਨੀਵਾਂ ਹੀ ਨਾ ਕਰੇ ਤੇ ਉਹਨੂੰ ਉਹਦੀ ਖੁਰਾਕ ਪ੍ਰਾਪਤ ਨਹੀਂ ਹੋ ਸਕਦੀ। ਇਸੇ ਤਰ੍ਹਾਂ ਆਪਾਂ ਸਾਰੇ ਆਏ ਤੇ ਹੈਗੇ ਆ, ਸ਼ਬਦ ਰੂਪੀ ਹੀਰੇ ਮੋਤੀ ਵੀ ਸਾਡੇ ਸਾਹਮਣੇ ਨੇ, ਸਤ ਸੰਗਤ ਰੂਪੀ ਮਾਨ ਸਰੋਵਰ ਉੱਤੇ ਪਹੁੰਚ ਵੀ ਗਏ ਆ, ਜਨਮਾਂ ਜਨਮਾਂਤਰਾਂ ਦੀ ਭੁੱਖ ਵੀ ਨਾਮ ਦੀ ਲੱਗੀ ਹੋਈ ਆ, ਤੇ ਜੇ ਹੁਣ ਆਪਣਾ ਮਨ ਨੀਵਾਂ ਹੀ ਨਾ ਕੀਤਾ ਤੇ ਉਹਨਾਂ ਚਿਰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ। ਸਿਰ ਨੀਵਾਂ ਕਰਨਾ ਪਏਗਾ ਹੰਸ ਨੂੰ, ਫਿਰ ਹੀ ਉਹਦੀ ਚੁੰਝ ਵਿੱਚ ਹੀਰੇ ਮੋਤੀ ਪੈਣਗੇ। ਜੇ ਹੰਸ ਕਹੇ ਵੀ ਮੈਂ ਸਿਰ ਨੀਵਾਂ ਨਹੀਂ ਕਰਨਾ ਤੇ ਆਪਣੇ ਆਪ ਹੀ ਪੈ ਜੇ, ਇੱਦਾਂ ਥੋੜਾ ਗੱਲ ਬਣ ਚੱਲੀ। ਜੇ ਹੁਣ ਆਏ ਵੀ ਆ ਸਾਰੇ ਤੇ ਜੇ ਮਨ ਹੀ ਆਪਣਾ ਨੀਵਾਂ ਨਾ ਕੀਤਾ ਤੇ ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਸਦਾ ਪੜ੍ਹਦੇ ਰਹੇ ਆ, ਉਹ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਤੇ ਉੱਚਾ ਹੋ ਕੇ ਮਾਣ ਨਾ ਕਰੀ, ਸਦਾ ਹੀ ਕਹਿੰਦੇ ਆ ਤੇ ਫਲ ਜਿਹੜੇ ਦਰਖਤ ਨੂੰ ਫਲ ਹੋਵੇ ਉਹ ਝੁਕਿਆ ਪਿਆ ਹੁੰਦਾ, ਉਹਨਾਂ ਹੀ ਉਹ ਨੀਵਾਂ ਹੁੰਦਾ। ਤੇ ਸਾਧ ਸੰਗਤ, ਮਹਾਰਾਜ ਨੇ ਕਿਰਪਾ ਕੀਤੀ ਆ, ਜਿੰਨਾ ਮਨ ਨੀਵਾਂ ਕਰਾਂਗੇ ਉਹਨੂੰ ਹੀ ਸਤਿਗੁਰ ਦੀ ਬਖਸ਼ਿਸ਼ ਸਾਡੇ ਤੇ ਹੋਣੀ, ਤੇ ਜਿੰਨਾ ਆਕੜ ਹੰਕਾਰ ਦੇ ਵਿੱਚ ਰਵਾਂਗੇ ਗੁਰੂ ਘਰ ਦੇ ਵਿੱਚੋਂ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਨੀਵੀਂ ਜਗ੍ਹਾ ਵੱਲ ਪਾਣੀ ਦੌੜਿਆ ਜਾਂਦਾ, ਉੱਚੇ ਟਿੱਬੇ ਤੇ ਸੁੱਕੇ ਰਹਿ ਜਾਂਦੇ ਨੇ। ਨੀਵੀਂ ਜਗ੍ਹਾ ਵੱਲ ਪਾਣੀ ਦੌੜਦਾ, ਜਿਹੜੇ ਗੁਰਸਿੱਖਾਂ ਦਾ ਮਨ ਨੀਵਾਂ ਹੁੰਦਾ ਮਹਾਰਾਜ ਬਖਸ਼ਿਸ਼ ਉਹਨਾਂ ਤੇ ਕਰਦੇ ਆ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਹਉਮੈ ਜੇ ਸੇਵਾ ਵੀ ਕੀਤੀ ਹੋਵੇ, ਨਿਤਨੇਮ ਵੀ ਕੀਤਾ, ਜਪ ਤਪ ਵੀ ਹੈ ਤੇ ਮਨ ਵਿੱਚ ਮਾਨ ਹੈ, ਤੇ ਫਿਰ ਨੀ ਗੱਲ ਬਣਦੀ। ਮਾਨ ਮੁਨੀ ਮੁਨ ਵਰਗਲੇ, ਮਾਨ ਸਭੈ ਕੋ ਖਾਏ। ਜੇ ਸੇਵਾ ਕਰਕੇ ਕਹਿਤਾ ਵੀ ਮੈਂ ਕੀਤੀ ਨਹੀਂ, ਸੱਚੇ ਪਾਤਸ਼ਾਹ ਮੇਰੇ ਚ ਕੀ ਪਾਵਰ ਹੈ, ਤੁਸੀਂ ਕਰਵਾਈ ਹੈ ਤੇ ਤਦ ਹੀ ਹੋ ਰਿਹਾ ਸਭ ਕੁਛ। ਜੇ ਆਪ ਜੀ ਦੀ ਕਿਰਪਾ ਹੈ ਤਾਂ ਹੀ ਗੱਲ ਬਣ ਰਹੀ। ਐਵੇਂ ਮਾਨ ਕਰੀ ਤੇ ਫਿਰਨੇ ਆ, ਪਰ ਜਰਾ ਧਿਆਨ ਦੇਣਾ ਹੈ ਤੇ ਮਾਨ ਝੂਠਾ ਹੀ ਆ। ਜੇ ਉਹ ਵਿੱਚ ਨਾ ਹੋਵੇ ਤੇ ਅਸੀਂ ਕਿੱਥੋਂ ਤੁਰ ਫਿਰ ਸਕਦੇ। ਅਸੀਂ ਕਹਿੰਦੇ ਹਾਂ ਮੈਂ ਕਰਨਾ, ਮੈਂ ਖਾਣਾ। ਇੱਕ ਦਿਨ ਐਸਾ ਆ ਜਾਣਾ ਜਦੋਂ ਉਹ ਵਿੱਚ ਨਾ ਰਿਹਾ ਤੇ ਪਾਣੀ ਦਾ ਚਮਚਾ ਵੀ ਅੰਦਰ ਨਹੀਂ ਜਾਣਾ। ਆਖੋ ਸਤਨਾਮ, ਆਖੋ ਸਤਨਾਮ। ਵੇਲੋ ਵਾਹਿਗੁਰੂ ਕਿੰਨਾ ਢਿੱਲਾ ਕਹਿੰਦੇ ਆ, ਜਿਹੜੇ ਹੁਣ ਇੱਥੇ ਨੀ ਕਹਿੰਦੇ ਘਰ ਕਿੰਨਾ ਕੁ ਕਹਿੰਦੇ ਹੋਣਗੇ। ਆਖੋ
ਸਤਨਾਮ।
ਧੱਕਾ ਸਟਾਰਟ, ਗੱਡੀਆਂ ਹੌਲੀ ਹੌਲੀ ਸਟਾਰਟ ਹੋਣਗੀਆਂ। ਆਖੋ ਸਤਨਾਮ। ਪਤਾ ਲੱਗੇ ਇਲਾਕੇ ਵਿੱਚ ਦੀਵਾਨ ਲੱਗੇ ਆ, ਗੁਰੂ ਕਾ ਖਾਲਸਾ ਇਕੱਠਾ ਹੋਇਆ। ਆਖੋ ਸਤਨਾਮ। ਇੰਨੀ ਸੰਗਤ ਦਾ ਇਕੱਠ ਹੈ ਤੇ ਗੱਜ ਕੇ ਬੋਲਿਆ ਕਰੋ। ਜੇ ਇੱਥੋਂ ਸਟਾਰਟ ਹੋ ਜਾਏ ਨਾ ਗੱਡੀ ਇੱਕ ਵਾਰੀ ਧੱਕਾ ਲਾ ਕੇ, ਫਿਰ ਉਹ ਕਈ ਵਾਰੀ ਫਿਰ ਚੱਲਦੀ ਹੋਈ ਰਹਿੰਦੀ ਹੈ। ਇੱਕ ਵਾਰੀ ਧੱਕਾ ਲਾਉਣਾ ਪੈਂਦਾ ਮਾੜਾ ਜਿਹਾ। ਕਈ ਇਹੋ ਜਿਹੇ ਗੁਰਮੁਖ ਹੋਣਗੇ ਵਿੱਚ, ਜਦੋਂ ਇੱਕ ਵਾਰੀ ਸਟਾਰਟ ਹੋ ਗਏ ਵਾਹਿਗੁਰੂ 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 ਜਪਣ ਲੱਗ ਪਏ, ਕੀ ਪਤਾ ਸਦਾ ਹੀ ਚੱਲਦਾ ਰਹੇ। ਆਖੋ ਸਤਨਾਮ। ਇੱਥੇ ਹੀ ਨਹੀਂ ਕਹਿਣਾ, ਸਦਾ ਹੀ ਕਹਿਣਾ, ਦੁੱਖਾਂ ਸੁੱਖਾਂ ਵੇਲੇ ਹਰ ਵੇਲੇ ਕਹਿਣਾ, ਸਵਾਸ ਸਵਾਸ ਜਪਣਾ ਹੈ, ਫਿਰ ਮਿਹਰ ਹੋਣੀ ਮਹਾਰਾਜ ਦੀ। ਜੇ ਕੁਛ ਜੇ ਬੋਲ ਲੱਗਣੇ ਨੇ ਤੇ ਜ਼ਿਮੀਂਦਾਰ ਨੂੰ ਮਿਹਨਤ ਤੇ ਕਰਨੀ ਪੈਣੀ। ਜੇ ਤਨਖਾਹ ਚਾਹੀਦੀ ਹੈ ਤੇ ਮਹੀਨਾ ਡਿਊਟੀ ਤੇ ਕਰਨੀ ਪੈਣੀ। ਜੇ ਸਤਿਗੁਰਾਂ ਕੋਲੋਂ ਦਾਤਾਂ ਲੈਣੀਆਂ ਨੇ ਤੇ ਤੈਨੂੰ ਭੇਟਾ ਤੇ ਦੇਣੀ ਪੈਣੀ, ਕੁਛ ਨਾ ਕੁਛ ਕੁਛ ਤੇ ਦੇਣਾ ਹੀ ਪਏਗਾ ਨਾ। ਤੇ ਭੇਟਾ ਕੀ ਹੈ? ਨਾਮ ਦੀ ਕਮਾਈ ਹੈ ਨੀ, ਸਿਮਰਨ ਹੈ ਨੀ। ਮੈਂ ਸੁਖੀ ਪਤਾ ਨੀ ਕਿਵੇਂ ਹੋਊਂਗਾ, ਮੇਰੀ ਚੜ੍ਹਦੀ ਕਲਾ। ਕਿਹੜਾ ਬੰਦਾ ਜਿਹੜਾ ਚੜ੍ਹਦੀ ਕਲਾ ਨੀ ਚਾਹੁੰਦਾ? ਚੜ੍ਹਦੀ ਕਲਾ ਸਾਰੀ ਦੁਨੀਆ ਹੀ ਚਾਹੁੰਦੀ ਆ, ਪਰ ਚੜ੍ਹਦੀ ਕਲਾ ਤੇ ਹਰ ਰੋਜ਼ ਕਹਿੰਦੇ ਆ ਨਾਨਕ ਨਾਮ, ਨਾਨਕ ਨਾਮ
ਚੜ੍ਹਦੀ ਕਲਾ।
ਚੜ੍ਹਦੀ ਕਲਾ ਤੇ ਹੈ ਤੇ ਅਗਲਾ ਜਿਹੜਾ ਨਾਨਕ ਨਾਮ ਕਿੱਥੇ ਆ? ਜੇ ਨਾਮ ਹੀ ਇੰਨੀ ਤੇ ਚੜ੍ਹਦੀ ਕਲਾ ਨਹੀਂ ਹੋ ਸਕਦੀ। ਚੜ੍ਹਦੀ ਕਲਾ ਤੇ ਹੈ ਹੀ ਨਾਮ ਨਾਲ। ਤੇ ਤੁਸੀਂ ਕਹੋਗੇ ਫਲਾਣਾ ਬੰਦਾ ਤੇ ਬੜੇ ਉਹਦੇ ਗਲਾਂ ਚ ਹਾਰ ਪੈਂਦੇ ਨੇ, ਨਾਲੇ ਨਾਮ ਤੇ ਜਪਦਾ ਨੀ, ਉਹਦੀ ਕਿੱਦਾਂ ਚੜ੍ਹਦੀ ਕਲਾ? ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ। ਕਹਿੰਦੇ ਸੋਭਾ ਅਸਲੀ ਗੁਰਮੁਖਾਂ ਦੀ ਸੋਭਾ ਤੇ ਨਾਮ ਨਾਲ ਹੀ ਹੁੰਦੀ ਆ। ਤੇ ਜੇ ਦੁਨਿਆਵੀ ਸੋਭਾ ਹੋ ਵੀ ਜਾਏਗੀ ਤੇ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਯਾਦ ਰੱਖਿਓ, ਨੋਟਾਂ ਤੇ ਵੋਟਾਂ ਦੀ ਸੋਭਾ ਥੋੜਾ ਚਿਰ ਰਹਿੰਦੀ ਆ। ਕਿਸੇ ਕੋਲ ਨੋਟ ਹੈ, ਕਿਸੇ ਕੋਲ ਵੋਟ ਹੈ, ਪਰ ਕੋਈ ਵਿਰਲਾ ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ। ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ ਉਹਨੂੰ ਨੋਟਾਂ ਦੀ ਵੀ ਲੋੜ ਨਹੀਂ, ਉਹਨੂੰ ਵੋਟਾਂ ਦੀ ਵੀ ਲੋੜ ਨਹੀਂ। ਉੱਥੇ
ਸਤਨਾਮ,
ਉੱਥੇ ਲੋੜ ਹੀ ਨਹੀਂ। ਤੇ ਨਾਨਕ ਨਾਮ ਤੋਂ ਬਿਨਾਂ ਚੜ੍ਹਦੀ ਕਲਾ ਨਹੀਂ ਹੋ ਸਕਦੀ। ਹੁਣ ਅਸੀਂ ਰੋਜ਼ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਫਿਰ ਤੇਰੇ ਭਾਣੇ
ਸਰਬੱਤ ਦਾ ਭਲਾ।
ਸਰਬੱਤ ਦਾ ਭਲਾ ਕਿਵੇਂ ਹੋਏਗਾ? ਤੇਰੇ ਭਾਣੇ ਹਰ ਇੱਕ ਦਾ ਭਲਾ, ਇੱਕ ਦਾ ਨਹੀਂ, ਦੋ ਦਾ ਨਹੀਂ, ਇੱਕ ਪਿੰਡ ਦਾ ਨਹੀਂ, ਇੱਕ ਇਲਾਕੇ ਦਾ ਨਹੀਂ, ਸਰਬੱਤ ਦਾ ਹੀ ਭਲਾ ਹੋ ਸਕਦਾ ਹੈ। ਤਾਂ ਹੋਣਾ ਭਲਾ ਜੇ ਤੇਰੇ ਭਾਣੇ ਵਿੱਚ ਚੱਲਣਗੇ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਕਹਿਣ ਵਾਲਾ ਖੁਦ ਹੀ ਨਹੀਂ ਚੱਲ ਰਿਹਾ ਤੇਰੇ ਭਾਣੇ। ਜੇ ਭਾਣੇ ਵਿੱਚ ਆ ਜਾਵਾਂਗੇ ਤੇ ਭਲਾ ਹੀ ਭਲਾ ਹੈ, ਹੁਕਮ ਤੇ ਮੰਨਣਾ ਪਏਗਾ। ਕਈ ਲੋਕ ਕਹਿੰਦੇ ਆ ਮੈਂ ਨਹੀਂ ਮੰਨਦਾ ਜੀ, ਮੈਂ ਹੁਕਮ ਨਹੀਂ ਰੱਬ ਦਾ, ਅਸੀਂ ਤੇ ਰੱਬ ਨੂੰ ਮੰਨਦੇ ਹੀ ਨਹੀਂ। ਪਰ ਹੁਕਮ ਤੇ ਹਰ ਕੋਈ ਮੰਨ ਰਿਹਾ, ਦੁਨੀਆਂ ਦਾ ਕੋਈ ਬੰਦਾ ਨਹੀਂ ਜਿਹੜਾ ਅਕਾਲ ਪੁਰਖ ਦਾ ਹੁਕਮ ਨਾ ਮੰਨਦਾ ਹੋਵੇ। ਮੰਨਦੇ ਤੇ ਹੈਗੇ ਆ ਪਰ ਰੋ ਕੇ ਮੰਨਦੇ ਨੇ, ਮੰਨਣਾ ਤੇ ਪੈਣਾ ਹੀ ਹੈ, ਹੱਸ ਕੇ ਮੰਨੀਏ। ਹੁਕਮ ਉਹਦਾ ਹੁਕਮ ਸੀ, ਬਚਪਨ ਆਇਆ, ਜਨਮ ਹੋਇਆ, ਉਹਦੇ ਹੁਕਮ ਵਿੱਚ ਜਵਾਨੀ ਆਈ, ਉਹਦੇ ਹੁਕਮ ਵਿੱਚ ਬੁਢੇਪਾ ਆਇਆ, ਉਹਦਾ ਹੁਕਮ ਹੋਇਆ ਤੇ ਬੁਢੇਪਾ ਆ ਗਿਆ। ਜੇ ਤੂੰ ਤੇਰੇ ਚ ਇੰਨੀ ਹੀ ਪਾਵਰ ਹੈ ਤੇ ਜਵਾਨ ਹੀ ਰਹਿ ਖਾਂ, ਪਰ ਉਹਦਾ ਹੁਕਮ ਤੇ ਵਰਤ ਰਿਹਾ। ਜੇ ਮੱਛੀ ਪਾਣੀ ਵਿੱਚ ਰਹਿ ਕੇ ਵੀ ਕਵੇ ਵੀ ਮੈਂ ਪਾਣੀ ਨੂੰ ਨਹੀਂ ਮੰਨਦੀ, ਮੂਰਖੀ ਆ ਫਿਰ। ਅਸੀਂ ਹੁਕਮ ਵਿੱਚ ਰਹਿੰਦੇ ਵੀ ਆ, ਨਾਲੇ ਮੰਨਣਾ ਵੀ ਪੈਣਾ, ਡਾਢੇ ਨੇ ਆਪਣਾ ਹੁਕਮ ਮਨਾ ਲੈਣਾ। ਜਿੱਦਣ ਉਹਦਾ ਹੁਕਮ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਜਿੱਦਣ ਉਹਨੇ ਸੱਦ ਲਿਆ ਜਾਣਾ ਪੈਣਾ ਹੈ, ਜਦੋਂ ਉਹਨੇ ਕਿਹਾ ਵੀ ਹੁਣ ਦਾੜਾ ਤੇਰਾ ਚਿੱਟਾ ਬੁਢੇਪਾ ਆਉਣਾ ਤੇ ਫਿਰ ਆਏਗਾ। ਹੁਕਮ ਤੇ ਵਰਤ ਰਿਹਾ, ਪਰ ਗੱਲ ਇਹ ਆ ਮੰਨਦਾ ਤੇ ਹਰ ਇਨਸਾਨ ਹੈ, ਪਰ ਰੋਂਦਾ ਮੰਨਦਾ ਹੈ, ਰੋ ਕੇ ਮੰਨਦਾ, ਮਨਾ ਉਹਨੇ ਲੈਣਾ। ਪਰ ਹੱਸ ਕੇ ਮੰਨੋਗੇ
ਫਿਰ ਗੁਰਮੁਖਾਂ ਚ ਦਰਜਾ ਹੈ। ਜੇ ਰੋ ਕੇ ਮੰਨੋਗੇ ਤੇ ਮਨਮੁਖਾਂ ਚ ਦਰਜਾ ਹੈ। ਕੋ
ਸਤਨਾਮ
ਮਨਾ ਤੇ ਲੈਣਾ ਹੀ ਉਹਨੇ, ਪਰ ਹੱਸ ਕੇ ਮੰਨੋ। ਬੜੇ ਲੋਕ ਹਨ ਕਹਿਣਗੇ, ਕਾਫੀ ਚਿਰ ਪਹਿਲਾਂ ਦੀ ਗੱਲ ਆ, ਅਸੀਂ ਤੁਰੇ ਜਾਈਏ ਇੱਦਾਂ ਨਾ ਰਸਤੇ ਦੇ ਵਿੱਚ ਰੁਕੇ, ਦੀਵਾਨ ਤੇ ਚੱਲੇ ਸੀ, ਗੱਡੀਆਂ ਰੋਕ ਲਈਆਂ ਨੇੜੇ, ਜਲ ਪਾਣੀ ਮੈਂ ਕਿਹਾ ਛੱਕ ਲਓ, ਕੁਝ ਮੋਟਰ ਚੱਲਦੀ ਸੀ ਉੱਥੇ, ਤੇ ਇੱਕ ਜ਼ਿਮੀਂਦਾਰ ਨਾ ਬੜਾ ਅੱਕਿਆ ਹੋਇਆ ਖੇਤਾਂ ਚ ਕੰਮ ਕਰਦਾ ਕਰਦਾ, ਜੀਰੀ ਲਾਉਣ ਦਾ ਹੀ ਟਾਈਮ ਸੀ। ਉਹ ਮੈਨੂੰ ਆ ਕਹਿੰਦਾ, ਵੱਡੇ ਬਾਬੇ ਬਣੇ ਫਿਰ ਦਿਓ, ਮੀਂਹ ਤੇ ਪਵਾ ਦਿਓ ਮੈਨੂੰ ਖੇਤੇ, ਮੀਂਹ ਤੇ ਪਵਾ ਦਿਓ। ਹੁਣ ਬੈਠੇ ਹੀ ਘੂਰੀਆਂ ਵੱਟੀ ਜਾਂਦੇ ਨਾ ਕਈ, ਏਦਾਂ ਹੀ ਵੇਖ ਕੇ ਵੀ ਇਹਨਾਂ ਨੂੰ ਬੜੀਆਂ ਮੌਜਾਂ, ਅਸੀਂ ਵੀ ਔਖੇ ਆ, ਗੱਲੇ ਸਾਨੂੰ ਔਖਾ ਕੰਮ, ਇਹ ਸੌਖੇ ਨੇ ਧਿਆਨ ਦੇਣਾ। ਸਾਧ ਸੰਗਤ ਤੋਂ ਮੈਨੂੰ ਕਹਿੰਦਾ, ਮੀਂਹ ਜੇ ਨਾ ਪਵੇ ਤੇ ਲੋਕ ਰੱਬ ਨੂੰ ਗਾਲਾਂ ਕੱਢਦੇ ਵੀ ਵੇਖੇ ਜਾ ਸਕਦੇ, ਗਾਲਾਂ ਕੱਢਦੇ ਨੇ ਰੱਬ ਨੂੰ, ਪਰਮੇਸ਼ਰ ਨੂੰ, ਤੇ ਜੇ ਨਾ ਪਾਵੇ ਤਾਂ ਵੀ ਰੱਬ ਨੂੰ ਲਾਂਭੇ, ਤੇ ਆ ਹੁਣ ਬਹੁਤਾ ਪੈ ਰਿਹਾ ਤਾਂ ਵੀ ਰੱਬ ਨੂੰ ਲਾਂਭੇ ਲਿਆ, ਹੁਣ ਹਟਾਉਂਦੇ ਨੀ, ਹੁਣ ਡੋਬੂ ਜੀ ਰਹੀ ਹੈ ਸਾਡੀ, ਤੇਰੇ ਕਹਿਣ ਨਾਲ ਉਹਨੇ ਪਾਉਣਾ ਨੀ, ਤੇਰੇ ਕਹਿਣ ਨਾਲ ਉਹਨੇ ਹਟਾਉਣਾ ਨੀ, ਇਦੂ ਤੇ ਇਹੀ ਕਹਿ ਦਿਆ ਕਰੋ ਵੀ ਜੋ ਕਰਨਾ ਠੀਕ ਹੀ ਹੈ। ਅਖ ਸਤਨਾਮ, ਮਨਮੁਖ ਕਿਉਂ ਬਣਨਾ ਹੈ, ਜੇ ਉਹਦੀ ਰਜਾ ਵਿੱਚ ਚੱਲਾਂਗੇ ਫਿਰ ਗੱਲ ਬਣੇਗੀ। ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ। ਐ ਮਹਾਰਾਜ, ਕੂੜ ਦੀ ਪਾਲ ਕੰਧ ਕਿਵੇਂ ਟੁੱਟ ਸਕਦੀ, ਸਚਿਆਰ ਕਿਵੇਂ ਹੋਇਆ ਜਾ ਸਕਦਾ, ਸਵਾਲ ਹੈ ਸਿੱਧਾਂ ਦਾ। ਸਾਰਾ ਜਪਜੀ ਸਾਹਿਬ, ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਸੇ ਸਵਾਲ ਦਾ ਜਵਾਬ ਹੈ, ਇਹਦੇ ਆਲੇ ਦੁਆਲੇ ਘੁੰਮ ਰਹੀ ਸਾਰੀ। ਕਿਵ ਸਚਿਆਰਾ ਹੋਈ ਹੈ, ਸਚਿਆਰ ਕਿੱਦਾਂ ਹੋ ਸਕਦਾ ਮਨੁੱਖ, ਕਿਵ ਕੂੜ ਹੈ, ਕੂੜ ਦੀ ਕੰਧ ਪਾਲ ਕਹਿੰਦੇ ਨੇ ਕੰਧ ਨੂੰ, ਕਿਵੇਂ ਟੁੱਟ ਸਕਦੀ। ਮਹਾਰਾਜ ਕਹਿੰਦੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ
ਨਾਲ
ਹੁਕਮ ਚ ਆ ਜਾਓ ਪਿਆਰਿਓ, ਜੇ ਹੁਕਮ ਵਿੱਚ ਆਓਗੇ ਤੇ ਕਿਰਪਾ ਹੋ ਜਾਏਗੀ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ ਤਪ ਰਿਹਾ, ਜੀਅੜਾ ਮਨ ਸਾਡਾ ਤਪ ਰਿਹਾ, ਕੂਲਰਾਂ ਥੱਲੇ ਵੀ ਇੰਜ ਭੁੱਜਣੇ ਆ ਜਿਵੇਂ ਭੱਠੀ ਚ ਦਾਣੇ ਭੁੱਜਦੇ ਨੇ, ਪੋ ਮਾਂਗ ਦੀ ਸਰਦੀ ਦੇ ਵਿੱਚ ਵੀ ਅਸੀਂ ਭੁੱਜਣੇ ਆ, ਤਪ ਰਿਹਾ ਅੰਦਰ ਸਾਡਾ। ਪਰ ਅਗਲੀ ਪੰਗਤੀ ਚ ਜਵਾਬ ਦੇ ਦਿੱਤਾ, ਓਏ ਜੇ ਤੂੰ ਸੁਖ ਲੈਣਾ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਪਹਿਲੀ ਪੰਗਤੀ ਵਿੱਚ ਸਾਡੀ ਹਾਲਤ ਬਿਆਨ ਕੀਤੀ, ਔਰ ਅਗਲੀ ਪੰਗਤੀ ਵਿੱਚ ਸਤਿਗੁਰੂ ਕਹਿੰਦੇ ਆ, ਓਏ ਤੂੰ ਹੁਕਮ ਪਛਾਣ ਲੈ, ਦਿਨ ਤੇ ਰਾਤ ਸੁਖ ਹੋ ਜਾਏ। ਮੇਰੇ ਕਹਿਣ ਦਾ ਭਾਵ ਇਹ ਨਹੀਂ, ਗੁਰਮੁਖਾਂ ਤੇ ਦੁੱਖ ਨਹੀਂ ਆਉਂਦੇ, ਮੇਰੇ ਕਹਿਣ ਦਾ ਭਾਵ ਇਹ ਮਤ ਸਮਝ ਲੈਣਾ ਵੀ ਜਿਹੜੇ ਸਾਧੂ ਹੁੰਦੇ ਨੇ, ਜਿਹੜੇ ਗੁਰਮੁਖ ਹੁੰਦੇ ਨੇ, ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ, ਉਹਨਾਂ ਨੂੰ ਦੁੱਖ ਨਹੀਂ ਆਉਂਦਾ, ਆਉਂਦਾ ਹੈ ਉਹਨਾਂ ਨੂੰ ਦੁੱਖ, ਪਰ ਉਹਨਾਂ ਨੂੰ ਦੁੱਖ ਝੱਲਣ ਦੀ ਤਾਕਤ ਹੁੰਦੀ ਉਹਨਾਂ ਕੋਲ, ਸਾਡੇ ਕੋਲ ਹੈ ਨਹੀਂ, ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਸਾਡੇ ਕੋਲ ਸਿਮਰਨ ਦੀ ਤਾਕਤ ਹੈ ਨਹੀਂ, ਸਾਡੇ ਕੋਲ ਸੇਵਾ ਦੀ ਤਾਕਤ ਹੈ ਨਹੀਂ, ਸਾਡੇ ਕੋਲ ਮੁਕਾਬਲਾ ਕਰਨ ਦੀ ਸ਼ਕਤੀ ਹੈ ਨਹੀਂ, ਸਾਡੇ ਕੋਲ ਸ਼ਤਰੂਆਂ ਨਾਲ ਲੜਨ ਦੀ ਤਾਕਤ ਹੀ ਹੈ ਨਹੀਂ, ਲੜਾਂਗੇ ਕਿਵੇਂ। ਸਵੇਰੇ ਉੱਠ ਕੇ ਜਪਜੀ ਸਾਹਿਬ ਪੜ੍ਹਿਆ ਹੋਏਗਾ, ਨਿਤਨੇਮ ਕੀਤਾ ਹੋਏਗਾ, ਸ਼ਾਮ ਨੂੰ ਰਹਿ ਰਸ ਦੀ ਬਾਣੀ ਦਾ ਜਾਪ ਕੀਤਾ ਹੋਏਗਾ, ਸਾਡੇ ਕੋਲ ਪਾਵਰ ਹੈ ਲੜਨ ਦੀ, ਹਿੰਮਤ ਹੈ। ਪੰਜਵਾਂ ਇਹ ਤੀਜਾ ਗੁਣ ਸੀ ਖਾਲਸੇ ਵਿੱਚ, ਦਇਆ ਧਰਮ ਹਿੰਮਤ, ਇਹ ਪੰਜ ਪਿਆਰੇ ਸੀ ਨਾ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਔਰ ਭਾਈ ਸਾਹਿਬ ਸਿੰਘ। ਹਿੰਮਤ ਜਿਹਦੇ ਵਿੱਚ ਹਿੰਮਤ ਹੀ ਹੈ ਨੀ ਉਹ ਖਾਲਸਾ ਕਹਦਾ, ਜਿਹਦੇ ਵਿੱਚ ਇਸ਼ਨਾਨ ਕਰਨ ਦੀ ਕੋਈ ਹਿੰਮਤ ਨਹੀਂ, ਜਿਹਦੇ ਵਿੱਚ ਪੰਜ ਬਾਣੀਆਂ ਪੜ੍ਹਨ ਦੀ ਕੋਈ ਹਿੰਮਤ ਨਹੀਂ, ਜੇ ਪੰਜ ਬਾਣੀਆਂ ਨਹੀਂ ਜਿਹਦੇ ਚ ਜਪਜੀ ਸਾਹਿਬ ਦੀ ਹਿੰਮਤ ਨਹੀਂ, ਜਿਹੜਾ ਸਵੇਰੇ ਉੱਠ ਕੇ ਇੱਕ ਘੰਟਾ ਮੂਲ ਮੰਤਰ ਦਾ ਜਾਪ ਹੀ ਨਹੀਂ ਕਰ ਸਕਦਾ, ਇੰਨੀ ਵੀ ਹਿੰਮਤ ਨਹੀਂ। ਜਦੋਂ ਅਸੀਂ ਬਾਣੀ ਦਾ ਨਿਤਨੇਮ ਕਰਨੇ ਆ, ਸਿਮਰਨ ਕਰਨੇ ਆ, ਗੁਰਦੁਆਰੇ ਜਾਵਾਂਗੇ, ਸਾਧ ਸੰਗਤ ਸੇਵਾ ਕਰਾਂਗੇ, ਫਿਰ ਸਾਡੇ ਚ ਹਿੰਮਤ ਆਏਗੀ ਉਹਨਾਂ ਨਾਲ ਲੜਨ ਦੀ, ਦੁੱਖਾਂ ਨੂੰ ਬਰਦਾਸ਼ਤ ਕਰਨ ਦੀ। ਗੁਰੂ ਅਰਜਨ ਦੇ ਮਹਾਰਾਜ 33 ਉੱਤੇ ਬੈਠੇ, ਜੇਠ ਦਾ ਮਹੀਨਾ ਵੀ ਗਰਮ, ਸੀਸ ਵਿੱਚ ਪੈ ਰਿਹਾ ਰੇਤਾ ਵੀ ਗਰਮ, ਜਿਹੜੀ ਤਵੀ ਤੇ ਬੈਠੇ ਨੇ ਉਹ ਵੀ ਗਰਮ, ਚੰਦੂ ਦਾ ਸੁਭਾਅ ਵੀ ਗਰਮ, ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਫਿਰ ਵੀ ਠੰਡੇ ਆ। ਸਤਨਾਮ, ਫਿਰ ਵੀ ਠੰਡੇ। ਮੈਂ ਹੈਰਾਨ ਹੁੰਦਾ ਕਈ ਵਾਰੀ, ਸਾਡੇ ਕੋਲ ਸਾਰੇ ਸੁੱਖ ਨੇ, ਪੱਖੇ ਲੱਗੇ ਨੇ, ਏਸੀ ਹੈਗੇ, ਸਭ ਕੁਝ ਹੈ, ਫਿਰ ਵੀ ਤੜਫਨੇ ਆ, ਭੜਕਣਾ ਲੱਗੀ ਹੋਈ ਅੰਦਰ ਪਰ ਧੰਨ ਗੁਰੂ ਅਰਜਨ ਦੇਵ ਮਰ ਤੱਤੀ ਤਵੀ ਤੇ ਬੈਠੇ ਧਿਆਨ ਦੇਣਾ ਸਾਡੇ ਸਤਿਗੁਰਾਂ ਨੂੰ ਤੱਤੀ ਤਵੀ ਤੇ ਭਾਉਣ ਵਾਲਾ ਕੋਈ ਵੀ ਨਹੀਂ ਜੰਮਿਆ ਜੇ ਮਹਾਰਾਜ ਤੱਤੀ ਤਵੀ ਤੇ ਬੈਠੇ ਤੇ ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ ਇੱਕ ਸਾਹਮਣੇ ਵੀ ਆ ਵੇਖ ਤੱਤੀ ਤਵੀ ਤੇ ਗੁਰਸਿੱਖਾਂ ਮੈਂ ਬੈਠਾ ਮੇਰੇ ਮੱਥੇ ਵੱਟ ਨਹੀਂ ਪਿਆ ਜੇ ਤੈਨੂੰ ਕਦੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਜੇ ਤੇ ਘਬਰਾਵੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੰਡਿਆਂ ਤੇ ਪਾਉਣ ਵਾਲਾ ਕੌਣ ਸੀ ਸਤਿਗੁਰੂ ਕੰਡਿਆਂ ਦੀਆਂ ਸੇਜਾਂ ਵਿਛਾ ਕੇ ਪੈ ਗਏ ਆਪਣੇ ਖਾਲਸੇ ਨੂੰ ਜਾਚ ਦੱਸਣ ਵਾਸਤੇ ਪੂਰਨੇ ਪਾਉਣ ਵਾਸਤੇ ਕਿ ਗੁਰਸਿੱਖਾ ਉਹ ਜੇ ਤੈਨੂੰ ਕਦੇ ਕੰਡਿਆਂ ਤੇ ਸੌਣਾ ਪੈ ਜੇ ਤੇ ਮੱਥੇ ਵੱਟ ਨਾ ਪਾਈ ਫਿਰ ਵੀ ਆਖੀ ਤੇਰਾ ਕੀ ਆ ਮਿੱਠਾ ਲੱਗਦਾ ਇਹ ਅਸੀਂ ਇਹ ਸਾਡੇ ਗੁਰੂ ਦੀ ਸਿੱਖਿਆ ਪਿਓ ਦਾ ਸੁਭਾਅ ਕਿਹੋ ਜਿਹਾ ਸੀ ਪੁੱਤਰ ਕਿਹੋ ਜਿਹਾ ਬਣ ਗਿਆ ਜੇ ਪਿਓ ਦਾ ਸੁਭਾਅ ਕਿਹੋ ਜਿਹਾ ਪਿਓ ਦੇ ਉੱਤੇ ਪੁੱਤਰ ਜਾਏ ਨਾ ਤੇ ਲੋਕ ਕੀ ਕਹਿੰਦੇ ਨੇ ਜੇ ਪਿਓ ਵਾਲਾ ਸੁਭਾਅ ਹੀ ਨਾ ਹੋਵੇ ਸਾਡੇ ਪਿਤਾ ਦਾ ਸੁਭਾਅ ਵੇਖੋ ਕੰਡਿਆਂ ਤੇ ਪੈ ਕੇ ਵੀ ਮੱਥੇ ਵੱਟ ਨਹੀਂ ਤੇ ਸਾਡਾ ਸੁਭਾਅ ਭਾਈ ਦਇਆ ਸਿੰਘ ਨੇ ਆਖਿਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਓ ਮੇਰੇ ਥੋੜਾ ਸਮਾਂ ਦਇਆ ਸਿੰਘ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਡਿਆਂ ਦੀ ਸੇਜ ਵਿਛਾਈ ਪਏ ਨੇ ਨਾਲੇ ਰੋਵੇ ਤੇ ਕਹਿੰਦਾ ਸੱਚੇ ਪਾਤਸ਼ਾਹ ਮਖਮਲ ਦੇ ਗਦੇਲਿਆਂ ਤੇ ਪੈਣ ਵਾਲੇ ਤੁਸੀਂ ਕੰਡਿਆਂ ਤੇ ਪੈ ਕੇ ਤੁਹਾਨੂੰ ਨੀਂਦ ਕਿੱਦਾਂ ਆ ਗਈ ਦਇਆ ਸਿੰਘ ਕਹਿੰਦਾ ਜਿਵੇਂ ਪਟਨੇ ਵਾਲਿਆ ਚੰਨ ਮਾਈਆ ਜਿਵੇਂ ਪਟਨੇ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਦਇਆ ਸਿੰਘ ਕਹਿ ਰਿਹਾ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਦਇਆ ਸਿੰਘ ਕਹਿੰਦਾ ਮਹਾਰਾਜ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ
ਨੀਂਦ ਕਿਵੇਂ ਆ ਗਈ ਮੈਂ ਹੈਰਾਨ ਹਾਂ ਗੁਜਰੀ ਦੇ ਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਮਹਾਰਾਜ ਕਹਿੰਦੇ ਗੱਲ ਸੁਣ ਦਇਆ ਸਿੰਘ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਦਇਆ ਸਿੰਘਾ ਜੇ ਸੱਚ ਪੁੱਛਣਾ ਹੈ ਨਾ ਜਿਹੜੀ ਨੀਂਦ ਮੈਨੂੰ ਅੱਜ ਆਈ ਹੈ ਉਹ ਜੀ ਨੀਂਦ ਤੇ ਕਦੇ ਆਈ ਹੋਈ ਨਹੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਸਾਨੂੰ ਯਾਰੜੇ ਦਾ ਸੱਥਰ ਚੰਗੇਰਾ ਭੱਠ ਰਹਿਣਾ ਖੇੜਿਆਂ ਦਾ ਸਾਨੂੰ ਯਾਰੜੇ ਦਾ ਸੱਥਰ ਚੰਗੇਰਾ ਭੱਠ ਰਹਿਣਾ ਖੇੜਿਆਂ ਦਾ ਸਿੰਘ ਮਹਾਰਾਜ ਕਹਿਣ ਲੱਗੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਹਾਰਾਜ ਕਹਿੰਦੇ ਮੈਨੂੰ ਆਹੀ ਸੱਥਰ ਚੰਗਾ ਹੈ ਜੇ ਮੇਰੇ ਮਾਲਕ ਨੂੰ ਇੰਜ ਭਾਉਂਦਾ ਹੈ ਤੇ ਠੀਕ ਹੈ ਰਜਾ ਵਿੱਚ ਰਾਜੀ ਰਹਿਣ ਵਾਲੇ ਜਿਹੜੇ ਗੁਰਸਿੱਖ ਹਨ ਸੋ ਸਿੱਖ ਸੱਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ
ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾਵੇ। ਕਹਿੰਦੇ ਭਾਈ ਉਹੀ ਸਿੱਖ ਹੈ ਸਾਡਾ, ਉਹੀ ਮਹਾਰਾਜ ਕਹਿੰਦੇ ਸਾਡਾ ਭਰਾ ਹੈ, ਉਹੀ ਮੇਰਾ ਮਿੱਤਰ ਵੀ ਹੈ। ਕੌਣ? ਜਿਹੜਾ ਭਾਣੇ ਵਿੱਚ ਚੱਲੇ ਤੇ ਜਿਹੜਾ ਆਪਣੀ ਮਨ ਮਰਜ਼ੀ ਕਰਦਾ। ਆਪਣੇ ਭਾਣੇ ਜੋ ਚੱਲੇ ਭਾਈ, ਜਿਹੜਾ ਆਪਣੇ ਮਨ ਦੇ ਪਿੱਛੇ ਲੱਗਦਾ ਵਿਛੜ ਚੋਟਾਂ ਖਾਵੇ, ਫਿਰ ਚੋਟਾਂ ਖਾਂਦਾ। ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਜਾਂਦਾ। ਰਸਤਾ ਛੋੜ ਕੁਰਸਤੇ ਤੁਰਦਾ, ਸੋਈ ਤੱਕੇ ਖਾਂਦਾ। ਜੇ ਮਾਤਾ ਸੀਤਾ ਲੀਕ ਨਾ ਟੱਪਦੀ, ਰਾਵਣ ਦੀ ਕੀ ਮਰਜ਼ੀ ਲੈ ਜਾਂਦਾ ਚੁੱਕ ਕੇ। ਲਕਸ਼ਮਣ ਰੇਖਾ ਜਿਹੜੀ ਸੀ ਉਹ ਪਾਰ ਕਰ ਤੇ ਸਾਧ ਜਿਹੜੇ ਆਪਣੇ ਗੁਰੂ ਦੇ ਦਾਇਰੇ ਤੋਂ ਬਾਹਰ ਚਲੇ ਜਾਂਦੇ ਆ ਨਾ, ਹਾਲ ਉਹਨਾਂ ਦਾ ਵੀ ਇਹੀ ਹੁੰਦਾ। ਫਿਰ ਜਿਹੜੇ ਦਾਇਰੇ ਚੋਂ ਬਾਹਰ ਨਿਕਲ ਜਾਣ, ਧਿਆਨ ਦਿਓ ਪਿਆਰਿਓ, ਗੁਰਮਤ ਦਾ ਪਿੰਜਰਾ ਹੈ। ਜਿੱਦਾਂ ਇੱਕ ਪੰਛੀ ਪਿੰਜਰੇ ਵਿੱਚ ਕੈਦ ਹੁੰਦਾ ਨਾ, ਪੰਛੀ ਪਿੰਜਰੇ ਚ ਕੈਦ ਹੈ, ਕੈਦ ਤੇ ਹੈ, ਕੈਦ ਤੇ ਹੈ। ਜੇ ਤੋਤਾ ਪਿੰਜਰੇ ਵਿੱਚ ਕੈਦ ਹੈ ਨਾ, ਉਹਨੂੰ ਕਿਸੇ ਬਿੱਲੀ ਦਾ ਖਤਰਾ ਨਹੀਂ, ਉਹਨੂੰ ਕਿਸੇ ਬਾਜ਼ ਦਾ ਖਤਰਾ ਨਹੀਂ ਵੀ ਉੱਤੋਂ ਵੱਡਾ ਪੰਛੀ ਆਜੂ ਕੋਈ ਮੈਨੂੰ ਮਾਰ ਜਾਏਗਾ। ਜਿਹੜਾ ਪੰਛੀ ਪਿੰਜਰੇ ਚ ਕੈਦ ਹੁੰਦਾ ਉਹਨੂੰ ਕਿਸੇ ਹੋਰ ਜਾਨਵਰ ਦਾ ਖਤਰਾ ਨਹੀਂ, ਡਰ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਗੁਰਮਤ ਦੇ ਪਿੰਜਰੇ ਵਿੱਚ ਕੈਦ ਹੁੰਦਾ ਉਹਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਜਿਹੜਾ ਦਾਇਰੇ ਚ ਰਵੇ, ਚੌਗਿਰਦ ਹਮਾਰਾ ਰਾਮ ਕਾਰ, ਜਿਹੜੀ ਕਾਰ ਖਿੱਚੀ ਹੈ ਨਾ ਮਹਾਰਾਜ ਨੇ, ਜੇ ਉਹਦੇ ਵਿੱਚ ਰਵਾਂਗੇ ਫਿਰ ਸਾਨੂੰ ਕੋਈ ਖਤਰਾ ਨਹੀਂ, ਤੇ ਜੇ ਆਪਣੀ ਮਨਾਈਆਂ ਕਰਾਂਗੇ ਮਨ ਮਰਜ਼ੀ ਕਰਾਂਗੇ ਫਿਰ ਨਹੀਂ ਗੱਲ ਬਣਦੀ। ਸਾਧ ਸੰਗਤ ਜੀ, ਜਿਨ੍ਹਾਂ ਨੇ ਭਾਣਾ ਮੰਨਿਆ, ਜਿਹੜੇ ਰਜਾ ਵਿੱਚ ਰਹੇ, ਉਹ ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣੇ। ਇਤਿਹਾਸ ਪੜ੍ਹੋ ਪਤਾ ਲੱਗਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸੰਗਤਾਂ ਰਲ ਮਿਲ ਕੇ ਆਗਮਨ ਪੁਰਬ ਵੀ ਮਨਾ ਰਹੀਆਂ ਹਨ, ਮੀਰੀ ਔਰ ਪੀਰੀ ਦੇ ਮਾਲਕ, ਜਿਨ੍ਹਾਂ ਦੀ ਬਾਬਤ ਭਾਈ ਸਾਹਿਬ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ, ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵੱਢ ਜੋਧਾ ਬਹੁ ਪਾਰ ਪਕਾਰੀ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮਾ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ ਨਿਸ਼ਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਦੀ ਧਰਤੀ ਤੇ ਰਹਿੰਦੇ ਸੀ, ਤੇ ਸਾਧ ਸੰਗਤ ਉਸ ਵੇਲੇ ਦਾ ਜ਼ਿਕਰ ਹੈ। ਇੱਕ ਅੰਮ੍ਰਿਤਸਰ ਦੇ ਲਾਗੇ ਪਿੰਡ ਪੈਂਦਾ ਬਤਾਲਾ, ਦਾਸ ਉੱਥੇ ਗਿਆ ਵੀ ਹੈ, ਸਮਾਗਮ ਵੀ ਹੋਇਆ ਸੀ ਉੱਥੇ। ਬਤਾਲਾ ਨਗਰ ਮਨਮੁੱਖਾਂ ਦਾ ਪਿੰਡ ਸੀ ਸਾਰਾ, ਮਨਮਤੀਆਂ ਦਾ, ਆਪਣੇ ਮਨ ਦੇ ਪਿੱਛੇ ਲੱਗਣ ਵਾਲੇ ਬੜੇ ਸੀ। ਮਨ ਦੇ ਮਰੀਜ਼ ਬਹੁਤੇ ਨੇ, ਮਨ ਦੇ ਮਰੀਦ ਬਹੁਤੇ ਨੇ, ਗੁਰੂ ਦਾ ਮਰੀਦ ਤੇ ਕੋਈ ਵਿਰਲਾ ਵਿਰਲਾ। ਆਪਣੇ ਮਨ ਦੇ ਪਿੱਛੇ ਤੇ ਦੁਨੀਆ ਲੱਗਦੀ ਆ, ਪਰ ਗੁਰੂ ਦੀ ਕੋਈ ਵਿਰਲਾ ਹੀ ਮੰਨਦਾ। ਅਸੀਂ ਮਨ ਦੇ ਸਿੱਖ ਬਹੁਤੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਇੱਕ ਵਾਰੀ ਇੱਕ ਸਿੱਖ ਨੂੰ ਆਖਿਆ, ਕਹਿੰਦੇ ਸਿੱਖਾ ਖੱਦਰ ਦੇ ਚਾਰ ਥਾਨ ਚਾਹੀਦੇ ਨੇ, ਲੈ ਕੇ ਆ। ਉਹ ਚਲਿਆ ਗਿਆ, ਚਾਰ ਥਾਨ ਖੱਦਰ ਦੇ ਮਿਲ ਗਏ। ਜਦੋਂ ਆਇਆ ਨਾ ਵਾਪਸ ਘਰ, ਕਹਿੰਦਾ ਵੀ ਸਵੇਰੇ ਦੇ ਆਵਾਂਗੇ, ਹੁਣ ਘਰ ਹੀ ਲੈ ਚੱਲਦੇ। ਸਿੱਧੇ ਘਰ ਚਲੇ ਗਿਆ, ਘਰ ਵਾਲੀ ਨੇ ਵੇਖ ਲਏ ਚਾਰ ਥਾਨ ਖੱਦਰ ਦੇ ਖੱਦਰ ਦੇ। ਉਹ ਕਹਿੰਦੀ, ਜੀ ਇਹ ਚਾਰ ਥਾਨ ਖੱਦਰ ਦੇ ਕੀ ਕਰਨੇ ਨੇ ਤੁਸੀਂ? ਕਹਿੰਦਾ, ਭਾਗਵਾਨ ਨੇ ਇਹ ਚਾਰ ਥਾਨ ਮਹਾਰਾਜ ਨੇ ਮੰਗਾਏ ਨੇ ਭੇਟਾ ਕਰਨੇ ਸਤਿਗੁਰਾਂ ਨੂੰ। ਅੱਗੋਂ ਕਹਿਣ ਲੱਗੀ, ਇਹ ਚਾਰ ਥਾਨ ਕੀ ਕਰਨੇ ਨੇ? ਆਪਾਂ ਘਰ ਹੀ ਵਰਤ ਲੈਂਦੇ ਹਾਂ। ਉਹ ਕਹਿੰਦੇ, ਨਹੀਂ ਭਾਗਵਾਨ ਨੇ ਮਹਾਰਾਜ ਨੇ ਮੰਗਾਏ ਨੇ। ਕਹਿੰਦੇ, ਦੇਣੇ ਨਹੀਂ? ਕਹਿੰਦੇ, ਕਿਉਂ? ਸਵੇਰੇ ਭੇਟ ਕਰਕੇ ਆਊ ਮੈਂ ਤੁਹਾਨੂੰ, ਮੈਂ ਕਹਿ ਦਿੱਤਾ ਵੀ ਭੇਟ ਨਹੀਂ ਕਰਨੇ। ਕਹਿੰਦੇ, ਮੈਂ ਤਾਂ ਭੇਟ ਕਰਕੇ ਆਊ। ਕਹਿੰਦੇ, ਚੰਗਾ ਫਿਰ ਜੇ ਨਹੀਂ ਭੇਟ ਕਰਕੇ ਆਉਣੇ ਨੇ, ਮੈਂ ਚੱਲੀ ਫੇਕਿਆ। ਉਹਨੂੰ ਕਹਿੰਦਾ, ਚੰਗਾ ਫਿਰ ਕੋਈ ਨੀ, ਜਿਵੇਂ ਤੂੰ ਕਹਿੰਦੀ ਉਵੇਂ ਕਰ ਲੈਂਦੇ, ਰਹਿਣ ਦਿੰਦੇ। ਫਿਰ ਉਹ ਕਹਿੰਦਾ, ਰੋਟੀਆਂ ਕੌਣ ਪਕਾਊ ਬਾਬਿਆਂ ਬਿਨਾਂ ਤੇ ਸਰ ਜਾਏਗਾ, ਗੁਰੂ ਬਿਨਾਂ ਸਰ ਜੀ। ਉਹ ਕਹਿੰਦਾ, ਕੋਈ ਨੀ, ਜਿਵੇਂ ਤੂੰ ਕਹਿੰਦੀ ਠੀਕ ਹੈ। ਖੱਦਰ ਦੇ ਚਾਰੇ ਥਾਨ ਰੱਖ ਲੈ ਘਰ। ਅਗਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਿਆ ਸਤਿਗੁਰ, ਕਹਿੰਦੇ, ਸਿੱਖਾ ਥਾਨ ਕਿੱਥੇ ਨੇ? ਕਹਿੰਦਾ, ਸੱਚੇ ਪਾਤਸ਼ਾਹ ਮਿਲੇ ਹੀ ਨਹੀਂ, ਝੂਠ ਬੋਲਤਾ।
ਕਿਹਨਾਂ ਮਿਲੇ ਹੀ ਨਹੀਂ। ਘਰ ਵਾਲੀ ਆ ਗਈ, ਉਹਨੇ ਚਾਰੇ ਥਾਂ ਸਾਹਮਣੇ ਲਿਆ ਕੇ ਰੱਖ ਤੇ ਮਹਾਰਾਜ ਕਹਿੰਦੇ ਆ ਬਈ ਇਹ ਕਿੱਥੋਂ ਆ ਗਏ। ਕਹਿੰਦਾ ਜੀ ਇਹੀ ਕਹਿੰਦੀ ਸੀ ਵੀ ਭੇਟ ਨਹੀਂ ਕਰਨੇ। ਮਹਾਰਾਜ ਕਹਿੰਦੇ ਬੀਬੀ ਤੂੰ ਕਿਉਂ ਕਹਿੰਦੀ ਸੀ ਵੀ ਭੇਟ ਨਹੀਂ ਕਰਨੇ। ਕਹਿੰਦੀ ਮਹਾਰਾਜ ਮੈਂ ਵੇਖਣਾ ਇਹ ਚਾਹੁੰਦੀ ਸੀ ਵੀ ਸਿੱਖ ਤੁਹਾਡਾ ਕਿ ਮੇਰਾ। ਮੈਂ ਵੇਖਣਾ ਇਹ ਸੀ ਵੀ ਇਹ ਤੁਹਾਡੀ ਮੰਨਦਾ ਕਿ ਮੇਰੀ ਮੰਨਦਾ। ਧਿਆਨ ਦਿਓ ਅਸੀਂ ਦੁਨੀਆਂ ਦੇ ਸਿੱਖ ਬਹੁਤ, ਅਸੀਂ ਬੱਚਿਆਂ ਦੇ ਅੱਖ ਬਹੁਤ ਲੱਗਦੇ, ਅਸੀਂ ਰਿਸ਼ਤੇਦਾਰਾਂ ਦੇ ਸਿੱਖ ਹਾਂ, ਅਸੀਂ ਕੁੜਮਾਂ ਦੇ ਵੀ ਸਿੱਖ ਹਾਂ। ਕਹਿੰਦੇ ਜੇ ਨਾ ਸ਼ਰਾਬ ਦਿੱਤੀ ਵਿਆਹ ਵਿੱਚ ਤੇ ਕੁੜਮ ਰੁੱਸ ਨਾ ਜਾਏਗੀ। ਅਸੀਂ ਕੁੜਮਾਂ ਦੀ ਮੰਨ ਸਕਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਅਸੀਂ ਰਿਸ਼ਤੇਦਾਰਾਂ ਦੀ ਮੰਨ ਲਾਂਗੇ, ਗੁਰੂ ਦੀ ਨਹੀਂ ਮੰਨਦੇ। ਰਿਸ਼ਤੇਦਾਰ ਕੀ ਕਹਿਣਗੇ, ਮੇਰੀ ਸੁਸਾਇਟੀ ਕੀ ਕਹੇਗੀ। ਮੈਨੂੰ ਕਈ ਕਹਿਣਗੇ ਅੰਮ੍ਰਿਤ ਛਕ ਤੇ ਲਈਏ ਜੀ, ਸਾਡੀ ਸੁਸਾਇਟੀ ਵੀ ਇੱਦਾਂ ਦੀ ਹੈ ਜਿਹਨਾਂ 'ਚ ਅਸੀਂ ਰੋਜ਼ ਬਹਿਣਾ ਉੱਠਣਾ ਇੱਕ ਨੌਕਰੀ ਇਕੱਠੇ ਕਰਨੇ ਆ। ਲੈ ਸੁਸਾਇਟੀ ਜਦੋਂ ਜੰਮ ਘੜੀਸਣ ਕੇ ਲਜਾਣਗੇ ਨਾ ਸੁਸਾਇਟੀਆਂ ਨੂੰ, ਕਈ ਵੀ ਬਚਾ ਲਓ ਆ ਕੇ, ਜਾਂ ਕੁੜਮਾਂ ਨੂੰ ਆਵਾਜ਼ ਮਾਰ ਵੀ ਕੁੜਮ ਜੀ ਆ ਜਾਓ, ਉੱਥੇ ਕੁੜਮ ਦਾ ਖੇਸ ਨਹੀਂ ਕੰਮ ਕਰਦਾ ਵੀ ਜਿਹੜੇ ਮਿਲਣੀ ਵੇਲੇ ਮਿਲਿਆ ਸੀ ਤੈਨੂੰ। ਉੱਥੇ ਜਿੰਨਾ ਚਿਰ ਨਾਮ ਦੀ ਚਾਦਰ ਤੇਰੇ ਪੱਲੇ ਨਾ ਹੋਈ ਉਹਨਾਂ ਚਿਰ ਪਾਪ ਢਕੇ ਨਹੀਂ ਜਾਣੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਦੀ ਚਾਦਰ ਹੋਣੀ ਚਾਹੀਦੀ ਬੰਦਗੀ ਦੀ, ਤੇ ਉਹ ਕਰਨੇ ਆ ਜੋ ਮਨ ਕਹਿੰਦਾ। ਗੁਰੂ ਦਾ ਮਰੀਦ ਕੋਈ ਵਿਰਲਾ ਵਿਰਲਾ ਹੈ। ਆਪਣੇ ਮਨ ਦੇ ਮਰੀਦ ਹਾ ਸਾਰੇ,
ਗੁਰਾਂ ਦਾ ਮਰੀਦ ਵਿਰਲਾ, ਮਨ ਦੇ ਮਰੀਦ ਹਾ ਸਾਰੇ, ਗੁਰਾਂ ਦਾ ਮਰੀਦ ਵਿਰਲਾ,
ਸਾਰੀਆਂ ਭੈਣਾਂ ਬੋਲੋ ਭਾਈ ਗੱਜ ਕੇ। ਮਨ ਦੀ ਮਰਜ਼ੀ ਗੁਰੂ ਦੀ ਨਹੀਂ ਮੰਨਦੇ, ਪਰ ਯਾਦ ਰੱਖਣਾ ਕਰਕੇ ਮਨ ਦੀ ਮਰਜ਼ੀ ਸੱਚਖੰਡ ਨਹੀਂ ਮਿਲਣਾ। ਕਰਨਾ ਮਨ ਦੀ ਮਰਜ਼ੀ ਸੱਚਖੰਡ ਨਹੀਂ ਮਿਲਣਾ। ਸਾਰੇ ਮਨ ਦੇ ਮਰੀਦ ਹਾਂ ਸਾਰੇ। ਕਰਨੇ ਪਰ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਬਹੁਤੀਆਂ ਚਤੁਰਾਈਆਂ ਨੇ ਸਾਡੇ ਕੋਲ ਪਰ ਮਨ ਦੀ ਮਰਜ਼ੀ ਕਰਕੇ ਗੱਲ ਨਹੀਂ ਬਣਨੀ ਗੁਰੂ ਦੀ ਮਤ ਧਾਰਨ ਕਰਨੀ ਪੈਣੀ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਡੁੱਬ ਕੇ ਮਨ ਦੀ ਮਰਜ਼ੀ ਛੱਡਣੀ ਪੈਣੀ ਧਿਆਨ ਦਿਓ ਪਿਆਰਿਓ ਬਤਾਲੇ ਨਗਰ ਵਿੱਚ ਸਾਰੇ ਹੀ ਮਨਮੁਖ ਰਹਿੰਦੇ ਨੇ ਮਨ ਮਤੀਆਂ ਦਾ ਨਗਰ ਹੈ ਸਾਰਾ ਸਾਰਾ ਨਗਰ ਮਨ ਮਤੀਆਂ ਦਾ ਤੇ ਸਾਧ ਸੰਗਤ ਜੀ ਖੇਡ ਵਰਤੀ ਉਸ ਪਿੰਡ ਵਿੱਚ ਇੱਕ ਬੀਬੀ ਵਿਆਹੀ ਆਈ ਅੱਜ ਡੋਲਾ ਆਇਆ ਪਰ ਉਹ ਜਿਹੜੀ ਬੀਬੀ ਆਈ ਕੱਲੀ ਉਹ ਸੀ ਸਿੱਖ ਘਰਾਨੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਦੀ ਸਿੱਖੀ ਸੇਵਕੀ ਸੀ ਮਹਾਰਾਜ ਨੂੰ ਬੜੀ ਸ਼ਰਧਾ ਭਾਵਨਾ ਸੀ ਇਹਨਾਂ ਦੇ ਮਨ 'ਚ ਤੇ ਸਾਧ ਸੰਗਤ ਉਹ ਬੀਬੀ ਜਦੋਂ ਆਈ ਉਹਨੇ ਵੇਖਿਆ ਮਾਹੌਲ ਵੀ ਇਹ ਤੇ ਮੜੀਆਂ ਮਸਾਣੀਆਂ ਨੂੰ ਮੱਥੇ ਟੇਕਣ ਵਾਲੇ ਲੋਕ ਨੇ ਇਹ ਤੇ ਕਬਰਾਂ ਤੇ ਮੱਥੇ ਟੇਕਣ ਵਾਲੇ ਲੋਕ ਨੇ ਇਹ ਤੇ ਜਗ੍ਹਾ ਜਗ੍ਹਾ ਦੀਵੇ ਜਗਾਉਣ ਵਾਲੇ ਲੋਕ ਨੇ ਕਿੱਥੇ ਫਸ ਗਈ ਮੈਂ ਆ ਕੇ ਪਰ ਅੱਜ ਵਾਲਾ ਕੰਮ ਨਹੀਂ ਸੀ ਹੁੰਦਾ ਉਦੋਂ ਵੀ ਜੇ ਮਾੜੀ ਜੀ ਅਣਬਣ ਹੋ ਗਈ ਤੇ ਤਲਾਕ ਹੋ ਗਿਆ ਝਗੜੇ ਏਦਾਂ ਕੰਮ ਨਹੀਂ ਸੀ ਹੁੰਦਾ ਇਹ ਤੇ ਹੁਣ ਲੱਗਿਆ ਪਿੱਛੇ ਜੇ ਹੁਣ ਇੱਥੇ ਤੇ ਘੱਟ ਹੈ ਬੋਰ ਬਹੁਤ ਜ਼ਿਆਦਾ ਵਿਆਹ ਹੋ ਗਿਆ ਫਿਰ ਤਲਾਕ ਹੋ ਗਿਆ ਫਿਰ ਵਿਆਹ ਹੋ ਗਿਆ ਫਿਰ ਤਲਾਕ ਹੋ ਗਿਆ ਏਦਾਂ ਦਾ ਕੰਮ ਚੱਲਦਾ ਪਤਾ ਨਹੀਂ ਕੀ ਸਮਝਦੇ ਨੇ ਸਤਿਗੁਰਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਸਮਝਦੇ ਨੇ ਉਹ ਲੋਕ ਆਨੰਦ ਕਾਰਜ ਮਹਾਰਾਜ ਦੀ ਹਜ਼ੂਰੀ 'ਚ ਹੋਏ ਸੀ ਸਾਰੀ ਜ਼ਿੰਦਗੀ ਇਕੱਠੇ ਰਹਿਣ ਦੇ ਵਾਅਦੇ ਹੋਏ ਸੀ ਸਾਰੀ ਜ਼ਿੰਦਗੀ ਨਾਲ ਨਿਭਾਉਣ ਦੇ ਪ੍ਰਣ ਕੀਤੇ ਸੀ ਅਰਦਾਸਾਂ ਕੀਤੀਆਂ ਸੀ ਉਦੋਂ ਗੁਰੂ ਦੀ ਆਗਿਆ ਲਈ ਤਲਾਕ ਵੇਲੇ ਪਤਾ ਨਹੀਂ ਕਿਹਦੀ ਆਗਿਆ ਲਈ ਆਖੋ
ਸਤਨਾਮ
ਕਦੇ ਕਿਸੇ ਨੇ ਆਖਿਆ ਵੀ ਮਹਾਰਾਜ ਨੂੰ ਵੀ ਪੁੱਛ ਲਓ ਜਿਨ੍ਹਾਂ ਦੇ ਜਿਨ੍ਹਾਂ ਨੇ ਨਾਤਾ ਜੋੜਿਆ ਸੀ ਪਰ ਗੁਰੂ ਤੇ ਜੋੜਦਾ ਹੀ ਆ ਤੋੜਦਾ ਨਹੀਂ ਕਦੇ ਜੋੜਦਾ ਹੀ ਆ ਜੋੜਨ ਵੇਲੇ ਮਹਾਰਾਜ ਕੋਲ ਚਲੇ ਗਏ ਹੁਣ ਠੀਕ ਹੈ ਜੀ ਹੁਣ ਮਹਾਰਾਜ ਦੀ ਹਜ਼ੂਰੀ 'ਚ ਵਿਆਹ ਹੋਇਆ ਤੋੜਨ ਵੇਲੇ ਆਪਣੀ ਮਨਮਰਜ਼ੀ ਕਰਦੇ ਕੀ ਸਮਝਣੇ ਆ ਅਸੀਂ ਸਤਿਗੁਰਾਂ ਨੂੰ ਖਲਾਉਣਾ ਹੀ ਆ ਖਿਮਾ ਕਰਨਾ ਐਸੇ ਵੀ ਕੇਸ ਮੈਂ ਵੇਖੇ ਨੇ ਇਹ ਕੌਣ ਹੈ ਜੀ ਇਹ ਹੈ ਤੇ ਰਿਸ਼ਤੇਦਾਰ ਹੀ ਹੈ ਜਿਹਨੂੰ ਬਾਹਰ ਲੈ ਕੇ ਜਾਣਾ ਹੈ ਫਿਰ ਕਹਿੰਦੇ ਨਕਲੀ ਵਿਆਹ ਕਰਾਉਣਾ ਪੈਣਾ ਇਹ ਜੀ ਫੋਟੋਆਂ ਵੀ ਬਣਾਉਣੀਆਂ ਪੈਣਗੀਆਂ ਮਰਦ ਦਾ ਪ੍ਰਕਾਸ਼ ਵੀ ਕਰਨਾ ਪੈਣਾ ਫਿਰ ਉਹ ਕਈ ਵਾਰੀ ਮੂਵੀ ਵੀ ਵੇਖਦੇ ਨੇ ਤੇ ਉੱਥੇ ਕਹਿੰਦੇ ਇਹ ਵਿਖਾਉਣਾ ਪਏਗਾ ਵੀ ਇਹਨਾਂ ਦੀ ਸ਼ਾਦੀ ਹੋਈ ਵੀ ਹੈ ਵਿਆਹ ਹੁੰਦਾ ਹੈ ਨਹੀਂ ਹੁੰਦਾ ਨਕਲੀ ਹੋਈ ਹੈ ਸਾਰਾ ਕੁਛ ਸਿਰਫ ਵਿਖਾਉਣ ਦੇ ਬਾਰੇ ਕੀ ਸਮਝਦੇ ਨੇ ਮਹਾਰਾਜ ਨੂੰ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ
ਖਲਾਉਣਾ ਜਾਣ
ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣ ਲੋਕਾਂ ਨੇ ਰਾਮ ਹੱਥ ਮਾਲਾ ਬਾਨਾ ਲੋਗਨ ਰਾਮ
ਖਲਾਉਣਾ ਜਾਣ
ਖਲਾਉਣਾ ਜਾਣ ਖਲਾਉਣਾ ਸਮਝਦੇ ਆ ਸਾਧ ਸੰਗਤ ਉਹ ਬੀਬੀ ਆਈ ਵਿਆਹੀ ਕੇ ਨਹੀਂ ਸਾਰਾ ਹੀ ਪਿੰਡ ਮਨਮਤੀਆਂ ਦਾ ਪਰ ਕਹਿੰਦੀ ਵਿਆਹ ਹੋਣਾ ਸੀ ਹੋ ਗਿਆ ਅਰਦਾਸ ਕਰਦੀ ਹੈ ਕਹਿੰਦੀ ਸੱਚੇ ਪਾਤਸ਼ਾਹ ਐਸੀ ਮਿਹਰ ਕਰੋ ਇਹ ਸਾਰੇ ਹੀ ਗੁਰਮੁਖ ਬਣ ਜਾਣ ਕਿਰਪਾ ਹੋ ਜਾਏ ਤੇ ਉਹਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਲੱਗੀ ਗੁਰਬਾਣੀ ਪੜ੍ਹਨ ਸੱਸ ਕਹਿੰਦੀ ਸਾਡੇ ਰਿਵਾਜ਼ ਨਹੀਂ ਬਾਣੀ ਪੜ੍ਹਨ ਦਾ ਇੱਥੇ ਨਹੀਂ ਤੂੰ ਬਾਣੀ ਪੜ੍ਹ ਸਕਦੀ ਨਾਲੇ ਕੰਮ ਕਰੀ ਜਾ ਕਰੇ ਨਾਲੇ ਬਾਣੀ ਪੜ੍ਹਿਆ ਕਰ ਹੁਣ ਬਾਣੀ ਪੜ੍ਹਨੀ ਥੋੜ੍ਹਾ ਛੱਡਣੀ ਭਾਵੇਂ ਦੁਨੀਆ ਰੁੱਸਦੀ ਰੁੱਸ ਜਾ ਲੋਕ ਨਾਰਾਜ਼ ਹੁੰਦੇ ਨੇ ਹੋਈ ਜਾਣ ਪੱਕੇ ਨਹੀਂ ਛੱਡਦੇ ਕਦੇ ਰਾਹ ਆਪਣਾ ਹੁਣ ਸਮਾਂ ਲੰਘਦਾ ਗਿਆ ਇੱਕ ਦਿਨ ਆਪਣੇ ਘਰ ਵਾਲੇ ਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਾ ਦਿੱਤੇ ਜਦੋਂ ਮਹਾਰਾਜ ਦਾ ਸਿਰ ਤੇ ਹੱਥ ਟੇਕਿਆ ਉਹ ਗੁਰਮੁਖ ਬਣ ਗਿਆ, ਕਿਰਪਾ ਹੋ ਗਈ ਉਹਦੇ ਤੇ। ਜਦੋਂ ਵਾਪਸ ਆਇਆ ਉਹ ਕਹਿੰਦੇ ਭਾਈ ਕਬਰਾਂ ਤੇ ਮੱਥਾ ਟੇਕਣ ਜਾਣਾ, ਰੋਡ ਚੜਾਉਣੇ ਨੇ। ਉਹ ਕਹਿੰਦਾ ਮੈਂ ਨਹੀਂ ਇਹ ਕੁਝ ਕਰਨਾ, ਜਦੋਂ ਮੁੜ ਕੇ ਪਹਿਲਾਂ ਜੋ ਹੋ ਗਿਆ ਹੋ ਗਿਆ, ਹੁਣ ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ, ਹੁਣ ਕੱਚਿਆਂ ਦੀ ਲੋੜ ਨਹੀਂ। ਨਾਨਕ ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਜੋ। ਹੁਣ ਮੈਨੂੰ ਪੱਕਾ ਗੁਰੂ ਮਿਲ ਪਿਆ, ਹੁਣ ਕੱਚਿਆਂ ਦੀ ਝੂਠਿਆਂ ਦੀ ਲੋੜ ਨਹੀਂ ਰਹੀ ਮੈਨੂੰ। ਕਹਿੰਦੇ ਅੱਛਾ ਜੇ ਤੂੰ ਸਾਡੀ ਨਹੀਂ ਨਾ ਮੰਨਣੀ, ਪਿੰਡ ਵਾਲੇ ਕਹਿੰਦੇ ਸਾਰੇ ਵੀ ਸਾਰਾ ਪਿੰਡ ਮੰਨਦਾ ਤੂੰ ਗੁਰੂ ਦਾ ਸਿੱਖ ਬਣ ਗਿਆ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ, ਤੇਰੇ ਨਾਲ ਸਾਂਝ ਖਤਮ ਰੋਟੀ ਦੀ, ਘਰੋਂ ਅੱਡ ਕਰਤਾ, ਕੱਚਾ ਕੋਠਾ ਦੇਤਾ, ਥੋੜੀ ਜਿਹੀ ਜ਼ਮੀਨ ਦੇਤੀ, ਪੂਰਾ ਹਿੱਸਾ ਨਹੀਂ ਦਿੱਤਾ, ਕਰ ਗੁਜ਼ਾਰਾ ਆਪੇ, ਤੇਰੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਕੋਈ ਤੈਨੂੰ ਬੁਲਾਏਗਾ ਨਹੀਂ ਨਾ ਤੂੰ ਸਾਡੇ ਆਉਣਾ ਹੈ। ਮਾਤਾ ਪਿਤਾ ਵੀ ਨਾਰਾਜ਼ ਹੋ ਗਏ, ਕਹਿੰਦਾ ਸੱਚੇ ਪਾਤਸ਼ਾਹ ਦੁਨੀਆਂ ਦੇ ਲੋਕ ਨਾਰਾਜ਼ ਹੋ ਗਏ, ਰਿਸ਼ਤੇਦਾਰ ਮੁੱਖ ਮੋੜ ਗਏ, ਪਰਿਵਾਰ ਮੁੱਖ ਮੋੜ ਗਿਆ, ਪਰ ਤੁਸੀਂ ਕਿਰਪਾ ਰੱਖਿਓ, ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਓ। ਕਹਿੰਦਾ ਏ ਮਹਾਰਾਜ ਮੁੱਖ ਦੁਨੀਆ ਮੋੜ ਲਵੇ, ਮਾਲਕਾ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ, ਇੱਕ ਤੂੰ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਨਹੀਂ। ਸੱਚੇ ਪਾਤਸ਼ਾਹ ਮੈਂ ਭਾਵੇਂ ਦੁਨੀਆ ਮੁੱਖ ਮੋੜ ਲਵੇ, ਤੁਸੀਂ ਨਾ ਮੁੱਖ ਮੋੜਿਓ ਆਪਣਾ, ਮੈਨੂੰ ਤੁਹਾਡੀ ਲੋੜ ਆ, ਮੈਨੂੰ ਦੁਨੀਆ ਦੀ ਲੋੜ ਨਹੀਂ। ਰੁੱਸਦੀ ਹੈ ਦੁਨੀਆ ਬਸ਼ੱਕ, ਰੁੱਸ ਜੇ ਗੁਰਾਂ ਨੂੰ ਮਨਾਉਣਾ ਏ, ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ, ਗੁਰਾਂ ਕੰਮ ਆਉਣਾ ਏ, ਜਮਾਂ ਵਾਲੀ ਮਾਰ ਚੱਲੀ ਨਹੀਂ ਜਾਵਣੀ, ਗੁਰਾਂ ਨੇ ਛੱਡਣਾ, ਮੈਨੂੰ ਗੁਰੂ ਦੀ ਲੋੜ ਆ, ਮੈਨੂੰ ਇਹਨਾਂ ਲੋਕਾਂ ਦੀ ਲੋੜ ਨਹੀਂ। ਸਾਰੇ ਮੁੱਖ ਮੋੜ ਗਏ ਆਪਣੇ ਕੱਚੇ ਕੋਠੇ ਵਿੱਚ, ਪਤੀ ਪਤਨੀ ਰਹਿੰਦੇ ਨੇ, ਕੋਈ ਗੱਲ ਨਹੀਂ, ਦੁੱਖ ਸੁੱਖ ਕੱਟਿਆ ਜਾਏਗਾ ਸਭ ਕੁਛ। ਸਾਲ ਹੋਇਆ ਘਰ ਵਿੱਚ ਪੁੱਤਰ ਨੇ ਜਨਮ ਲਿਆ, ਚਾਵਾਂ ਨਾਲ ਬੱਚੇ ਦਾ ਨਾਂ ਰੱਖਿਆ ਭਾਈ ਪੱਲਾ, ਗੁਰੂ ਦੇ ਪੱਲੇ ਪਾ ਦਿੱਤਾ, ਪੱਲਾ ਹੀ ਨਾਂ ਰੱਖ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਅਜੇ ਮੁੰਡਾ ਇੱਕ ਸਾਲ ਦਾ ਹੋਇਆ, ਇਹਨਾਂ ਦਾ ਪੁੱਤਰ ਇੱਕ ਸਾਲ ਦਾ, ਉਹ ਭਾਈ ਚੜ੍ਹਾਈ ਕਰ ਗਿਆ ਬੀਬੀ ਦੇ ਘਰ ਵਾਲਾ, ਉਹ ਚੜ੍ਹਾਈ ਕਰ ਗਿਆ। ਹੁਣ ਧਿਆਨ ਦੇਣਾ, ਇੱਕ ਪਾਸੇ ਸਾਰਾ ਨਗਰ, ਸਾਰਾ ਪਿੰਡ, ਸਾਰੇ ਵਿਰੁੱਧ, ਕੋਈ ਗੱਲ ਨਹੀਂ ਕਰਦਾ, ਕੋਈ ਬੁਲਾਉਂਦਾ ਨਹੀਂ। ਸਾਧ ਸੰਗਤ ਜੀ ਰੋਟੀ ਪਾਣੀ ਛੇਕਿਆ ਹੋਇਆ ਸਾਰੇ ਪਿੰਡ ਵਾਲਿਆਂ ਨੇ, ਕੋਈ ਆਪਣੇ ਘਰ ਨਹੀਂ ਬੁਲਾਉਂਦਾ ਇਹਨਾਂ ਨੂੰ, ਕੋਈ ਗੱਲ ਨਾ ਕਰਿਆ ਕਰੇ। ਤੇ ਬੀਬੀ ਰਹਿ ਗਈ ਇਕੱਲੀ, ਕਿਹਦੇ ਆਸਰੇ ਲੜਨਾ ਹੁਣ? ਲੋਕਾਂ ਦੀਆਂ ਗੱਲਾਂ, ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਸਾਰਿਆਂ ਦੇ ਮੂੰਹ ਥੋੜਾ ਫੜੇ ਜਾਂਦੇ, ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਪਰ ਆਪਣੇ ਪੁੱਤਰ ਨੂੰ ਪਾਲਦੀ ਰਹੀ, ਕਹਿੰਦੀ ਕੋਈ ਗੱਲ ਨੀ, ਮੇਰਾ ਉਹ ਅਕਾਲ ਪੁਰਖ ਪਤੀ ਪਰਮੇਸ਼ਰ ਤੇ ਸਦਾ ਹੀ ਜਿਉਂਦਾ, ਖੁਸ਼ ਸਤਨਾਮ। ਉਹਦੇ ਉੱਤੇ ਤੇ ਕਾਲ ਦਾ ਅਸਰ ਹੀ ਕੋਈ ਨੀ। ਬਥੇਰਾ ਲੋਕ ਕਹਿੰਦੇ ਨੇ, ਛੱਡ ਖਹਿੜਾ ਵੇਖ, ਤੇਰਾ ਪਤੀ ਮਰ ਗਿਆ, ਤੇਰੇ ਪੁੱਤ ਇਕੱਲਾ ਰਹਿ ਗਿਆ, ਤੇ ਹੁਣ ਛੱਡ ਦੇ। ਵੱਡੇ ਤੋਂ ਵੱਡੇ ਜਿਹੜੇ ਆਪ ਕਹਿੰਦੇ ਕਹਾਉਂਦੇ ਸਿੱਖ ਨੇ, ਜਦੋਂ ਵੱਡਾ ਦੁੱਖ ਆ ਜਾਏ ਫਿਰ ਬਰਦਾਸ਼ਤ ਨਹੀਂ ਕਰ ਸਕਦੇ। ਚਾਰ ਤਰ੍ਹਾਂ ਦੇ ਸ਼ਰਧਾਲੂ ਮੰਨੇ ਨੇ। ਇੱਕ ਸ਼ਰਧਾਲੂ ਉਹ ਜਿਹੜੇ ਚਲੇ ਜਾਣ ਤਾਂ ਕੋਈ ਨੀ, ਨਾ ਜਾਣ ਤਾਂ ਕੋਈ। ਜੇ ਤੁਸੀਂ ਕਹੋਗੇ ਨਾ ਵੀ ਸੰਗਤ ਵਿੱਚ ਚੱਲੀਏ, ਚਲੋ ਭਾਈ ਚੱਲੇ ਆਉਂਦੇ ਹਾਂ, ਕੋਈ ਨੀ ਟਾਈਮ ਹੀ ਪਾਸ ਹੋ ਜਾਏਗਾ। ਜੇ ਨਾ ਵੀ ਆਉਣਗੇ ਉਹਨਾਂ ਨੂੰ ਦੁੱਖ ਨੀ ਕੋਈ ਵੀ ਮੈਂ ਤੇ ਗਿਆ ਨੀ, ਜੇ ਚਲੇ ਗਏ ਤੇ ਤਾਂ ਵੀ ਕੋਈ ਖੁਸ਼ੀ ਨੀ ਵੀ ਮੈਂ ਬੜਾ ਗਿਆ ਨਹੀਂ। ਇੱਥੇ ਚਲੋ ਜੀ, ਇੱਥੇ ਵੀ ਸੋਹਣਾ, ਉੱਥੇ ਵੀ ਸੋਹਣਾ, ਉੱਥੇ ਸਿਰ ਨੀਵਾਂ ਕਰਕੇ ਉੱਥੇ ਘਰਾੜੇ ਚੱਲੀ ਜਾਣਗੇ। ਚਲੋ ਏਦਾਂ ਦੇ ਵੀ ਹੁੰਦੇ, ਚਲੇ ਜਾਣ ਤਾਂ ਕੋਈ ਨੀ, ਨਾ ਜਾਣ ਤਾਂ ਕੋਈ ਨੀ। ਇਹ ਪਹਿਲੇ ਦਰਜੇ ਦੇ ਸ਼ਰਧਾਲੂ ਨੇ। ਦੂਜੇ ਦਰਜੇ ਦੇ ਸ਼ਰਧਾਲੂ ਉਹ ਹੁੰਦੇ ਆ ਜਿਹੜੇ ਜਾਂਦੇ ਨੇ, ਜਾਂਦੇ ਤੇ ਹੈਗੇ ਨੇ, ਮਾੜੀ ਜੀ ਠੋਕਰ ਵੱਜੀ ਤੇ ਜਾਣਾ ਬੰਦ ਕਰ ਦਿੱਤਾ। ਮੜ ਜਾ ਕਿਸੇ ਨੇ ਕੁਛ ਕਹਿ ਦਿੱਤਾ, ਮੜ ਜਾ ਕਿਸੇ ਨੇ ਕੋਈ ਮਾੜੀ ਜੀ ਗੱਲ ਕਰ ਦਿੱਤੀ, ਲੈ ਹੁਣ ਇਹ ਪ੍ਰਧਾਨ ਬਣਿਆ ਫਿਰਦਾ ਹੈ, ਇਹ ਬਹੁਤਾ ਸਿੱਖ ਬਣਿਆ ਫਿਰਦਾ ਹੈ, ਆਪਦੇ ਆਪ ਨੂੰ ਬਾਹਲਾ ਹੀ ਕਹਾਉਂਦਾ, ਲੈ ਅੰਮ੍ਰਿਤ ਛਕੀ ਫਿਰਦਾ। ਏਦਾਂ ਦੀਆਂ ਗੱਲਾਂ ਲੋਕ ਕਰਨ ਲੱਗ ਗਏ ਨਾ ਜੇ, ਤੇ ਫਿਰ ਕਹਿੰਦਾ ਛੱਡੋ ਜੀ ਪਰਾਂ, ਹੁਣ ਆਪਾਂ ਕੀ ਲੈਣਾ, ਲੋਕ ਗੱਲਾਂ ਕਰਦੇ। ਇਹ ਦੂਜੇ ਦਰਜੇ ਦੇ ਸ਼ਰਧਾਲੂ ਹੁੰਦੇ ਨੇ ਜਿਹੜੇ ਮਾੜੀ ਮੋਟੀ ਠੋਕਰ ਤੇ ਝੱਲ ਲੈਣਗੇ, ਮਾੜੀ ਜੀ ਠੋਕਰ ਵੱਜੀ ਬਸ ਡੋਲ ਗਏ। ਤੀਜੇ ਦਰਜੇ ਦੇ ਉਹ ਹੁੰਦੇ ਨੇ ਜਿਹੜੇ ਮਾੜੀ ਮੋਟੀ ਠੋਕਰ ਝੱਲ ਲੈਣਗੇ, ਜ਼ਬਰਦਸਤ ਠੋਕਰ ਨਹੀਂ ਝੱਲ ਸਕਦੇ। ਉਹ ਕਿਹੜੀ? ਨਾ ਰੱਬ ਕਰੇ ਪਰਿਵਾਰ ਵਿੱਚੋਂ ਕੋਈ ਮੈਂਬਰ ਵਿਛੜ ਜਾਏ, ਫਿਰ ਛੱਡ ਦੇਣਗੇ ਗੁਰੂ ਦਾ ਦੁਆਰਾ। ਮੈਂ ਕੀ ਲੈਣਾ ਜੀ, ਮੇਰੇ ਤੇ ਇੱਕ ਜਵਾਨ ਪੁੱਤ ਮਰ ਗਿਆ, ਮੈਂ ਗੁਰਦੁਆਰੇ ਜਾ ਕੇ ਮੇਰਾ ਤਾਂ ਜੀਅ ਨਹੀਂ ਕਰਦਾ ਜਾਣ ਨੂੰ। ਉਹ ਕਹਿੰਦੇ ਤੂੰ ਇੱਕ ਦੀ ਗੱਲ ਕਰਦਾ, ਜੇ ਇੱਕ ਚੀਜ਼ ਰੱਬ ਨੇ ਨਹੀਂ ਦਿੱਤੀ ਤੂੰ ਰੱਬ ਨੂੰ ਲਾਂਭੇ ਦੇਈ ਜਾਣਾ, ਜਿਹੜੀਆਂ 10 ਹੋਰ ਦਿੱਤੀਆਂ ਨੇ ਜੇ ਉਹ ਵੀ ਨਾ ਦਿੰਦਾ ਤੇ ਫਿਰ ਤੂੰ ਕੀ ਕਰ ਲੈਣਾ ਸੀ। ਏਕ ਪੀ ਨਾ ਦੇ 10 ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਜੇ ਇੱਕ ਵੀ ਚੀਜ਼ ਨਹੀਂ ਦਿੱਤੀ ਰੱਬ ਨੂੰ ਲਾਂਭੇ ਦੇਈ ਜਾਣਾ, ਉਹ ਮੂਰਖਾ ਜੇ ਦੂਜੀਆਂ ਵੀ 10 ਨਾ ਦਿੰਦਾ ਤੂੰ ਕੀ ਕਰ ਲੈਣਾ ਸੀ। ਜੇ ਤੈਨੂੰ ਪੁੱਤ ਨਹੀਂ ਦਿੱਤਾ ਤੇ ਰੱਬ ਨੂੰ ਲਾਂਭੇ ਦੇਣਾ, ਜੇ ਉਹ ਧੀ ਵੀ ਨਾ ਦਿੰਦਾ ਫਿਰ ਕੀ ਕਰ ਲੈਂਦਾ, ਜੇ ਉਹ ਘਰ ਹੀ ਨਾ ਦਿੰਦਾ ਫਿਰ ਕੀ ਕਰ ਲੈਂਦਾ, ਜੇ ਉਹ ਅੱਖਾਂ ਹੀ ਨਾ ਦਿੰਦਾ ਫਿਰ ਕੀ ਕਰ ਲੈਂਦਾ, ਜੇ ਲੱਤਾਂ ਹੀ ਨਾ ਦਿੰਦਾ ਫਿਰ ਕੀ ਕਰ ਲੈਂਦੇ। ਅਸੀਂ ਕਹਿੰਦੇ ਰੱਬ ਨੇ ਮੈਨੂੰ ਗੱਡੀ ਨਹੀਂ ਦਿੱਤੀ, ਤੇ ਜੇ ਉਹ ਲੱਤਾਂ ਹੀ ਨਾ ਦਿੰਦਾ ਫਿਰ? ਜੋ ਮਿਲਿਆ ਇਹ ਉਹਦੀ ਰਜ਼ਾ, ਉਹਦੇ ਹੁਕਮ ਵਿੱਚ ਰਹਿਣਾ ਚਾਹੀਦਾ। ਸਾਧ ਸੰਗਤ ਜੀ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ, ਜਦੋਂ ਵੇਖਦਾ ਜਹਾਜ਼ ਨੂੰ ਤੇ ਵੱਟਦਾ ਏ ਘੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਇਹ ਆਸਾਂ ਪੂਰੀਆਂ ਨਹੀਂ ਹੁੰਦੀਆਂ। ਤੇ ਧਿਆਨ ਦਿਓ ਪਿਆਰਿਓ, ਜ਼ਿੰਦਗੀ ਦਾ ਵਿੱਚ ਇਹ ਬਹੁਤ ਵੱਡਾ ਨੁਕਤਾ ਹੈ, ਇਹ ਬਹੁਤ ਵੱਡੀ ਦਵਾਈ ਹੈ ਜੇ ਕੋਈ ਮੰਨ ਲਏ। ਸਾਈਕਲ ਵਾਲਾ ਜੇ ਰੱਬ ਨੇ ਗੱਡੀ ਦਿੱਤੀ ਹੋਵੇ ਨਾ, ਗੱਡੀ ਵਾਲਾ ਜਹਾਜ਼ ਵਾਲੇ ਵੱਲ ਨਾ ਵੇਖੇ, ਗੱਡੀ ਵਾਲਾ ਵੇਖੇ ਵੀ ਉਹ ਵੀ ਤੇ ਹੈਗਾ ਜਿਹੜਾ ਸਕੂਟਰ ਤੇ ਜਾ ਰਿਹਾ, ਹਵਾ ਵੀ ਪੈਂਦੀ ਆ, ਗਰਮੀ ਵੀ ਪੈਂਦੀ ਆ, ਲੋ ਵੀ ਪੈਂਦੀ ਆ, ਮੈਂ ਤੇ ਫਿਰ ਵੀ ਗੱਡੀ 'ਚ ਹਾਂ,